ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗਰਸ ਮਾਨ ਰਹੀ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਅੱਜ ਦਾ ਵਿਸ਼ਾ ਹੈ ਸ਼ਬਦ। ਗੁਰਮੁਖ ਪਿਆਰਿਆਂ ਨੇ ਇਸ ਮਹੱਤਵਪੂਰਨ ਵਿਸ਼ੇ ਤੇ 9 ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ 6ਵੇਂ ਭਾਗ ਨਾਲ ਆਪਾਂ ਸਾਂਝ ਕਰਾਂਗੇ। ਆਓ ਸਾਰੇ ਪਿਆਰ ਤੇ ਇਕਾਗਰਤਾ ਨਾਲ ਸਰਵਣ ਕਰੀਏ। ਹਨੇਰੇ ਦੀ ਕੋਈ ਹਸਤੀ ਨਹੀਂ ਹੈ, ਸੂਰਜ ਦੀ ਅਨਹੋਂਦ ਵਿੱਚ ਹਨੇਰਾ ਹੁੰਦਾ ਹੈ। ਹਨੇਰੇ ਵਿੱਚ ਅਨੇਕਾਂ ਤਕਲੀਫਾਂ, ਠੋਕਰਾਂ, ਭੁਲੇਖੇ, ਦੁੱਖ ਕਲੇਸ਼ ਆਦਿ ਹੁੰਦੇ ਹਨ। ਇਸ ਤੋਂ ਇਲਾਵਾ ਹਨੇਰੇ ਵਿੱਚ ਮੱਛਰ, ਕੀੜੇ, ਠੂਏ, ਸੱਪ ਆਦਿ ਅਨੇਕਾਂ ਹਾਨੀਕਾਰਕ ਜੀਵ ਜੰਤੂ ਪਲਦੇ ਹਨ। ਉਹ ਆਪਣਾ ਦਾਉ ਲਾ ਕੇ ਮਨੁੱਖ ਨੂੰ ਡੰਗ ਮਾਰਦੇ ਹਨ। ਇਹ ਸਭ ਦੁੱਖ ਕਲੇਸ਼ ਇਸ ਲਈ ਹਨ ਕਿਉਂਕਿ ਮਨੁੱਖ ਨੂੰ ਹਨੇਰੇ ਵਿੱਚ ਨਜ਼ਰ ਨਹੀਂ ਆਉਂਦਾ। ਮਨੁੱਖ ਚਾਨਣ ਵਿੱਚ ਠੋਕਰਾਂ, ਭੁਲੇਖਿਆਂ, ਡੰਗ ਆਦਿ ਤੋਂ ਬਚ ਸਕਦਾ ਹੈ। ਪ੍ਰਕਾਸ਼ ਦੀ ਹੋਂਦ ਵਿੱਚ ਜੇ ਕੋਈ ਜੀਵ ਜੰਤੂ ਅਚਨਚੇਤ ਹਮਲਾ ਕਰੇ ਤਾਂ ਉਸਦਾ ਮੁਕਾਬਲਾ ਵੀ ਕਰ ਸਕਦਾ ਹੈ। ਐਨ ਇਸੇ ਤਰ੍ਹਾਂ ਪ੍ਰਕਾਸ਼ ਰੂਪੀ ਤੱਤ ਸ਼ਬਦ ਤੋਂ ਬਿਨਾਂ ਜਾਂ ਮਾਇਕੀ ਭਰਮ ਦੇ ਹਨੇਰ ਵਿੱਚ ਸਾਡੇ ਤਨ, ਮਨ, ਬੁੱਧੀ ਉੱਤੇ ਅਗਿਆਨਤਾ ਰੂਪੀ ਸੂਖਮ ਕੂਪ ਹਨੇਰਾ ਛਾਇਆ ਰਹਿੰਦਾ ਹੈ, ਜੋ ਕਿ ਉੱਪਰ ਦੱਸੇ ਸਥੂਲ ਹਨੇਰੇ ਤੋਂ ਕਈ ਗੁਣਾ ਜ਼ਿਆਦਾ ਹੈ, ਮਨੁੱਖ ਨੂੰ ਭਟਕਾਉਂਦਾ ਹੈ ਤੇ ਹਾਨੀਕਾਰਕ ਵੀ ਹੈ। ਪ੍ਰਕਾਸ਼ ਰੂਪੀ ਤੱਤ ਸ਼ਬਦ ਤੋਂ ਬਿਨਾਂ ਜਾਂ ਮਾਇਕੀ ਭਰਮ ਦੇ ਹਨੇਰ ਵਿੱਚ ਸਾਡਾ ਤਨ, ਮਨ, ਬੁੱਧੀ ਉੱਤੇ ਅਗਿਆਨਤਾ ਰੂਪੀ ਸੂਖਮ ਕੁੱਪ ਹਨੇਰਾ ਛਾਇਆ ਰਹਿੰਦਾ ਹੈ, ਜੋ ਉੱਪਰ ਦੱਸੇ ਸਥੂਲ ਹਨੇਰੇ ਤੋਂ ਕਈ ਗੁਣਾ ਜ਼ਿਆਦਾ ਮਨੁੱਖ ਨੂੰ ਭਟਕਾਉਂਦਾ ਹੈ ਤੇ ਹਾਨੀਕਾਰਕ ਵੀ ਹੈ। ਇਸ ਅਗਿਆਨਤਾ ਰੂਪੀ ਸੂਖਮ ਅੰਧ ਗੁਬਾਰ ਤੋਂ ਅਨੇਕਾਂ ਭੁਲੇਖੇ ਤੇ ਮਾਇਕੀ ਭਰਮ ਪੈਦਾ ਹੁੰਦੇ ਹਨ। ਦੂਜੇ ਲਫ਼ਜ਼ਾਂ ਵਿੱਚ ਤੱਤ ਸ਼ਬਦ ਦੇ ਅੰਤਰ ਆਤਮੇ ਪ੍ਰਕਾਸ਼ ਤੋਂ ਬਗੈਰ ਸਾਡੇ ਮਨ ਭਰਮ, ਦੁਬਿਧਾ, ਸਹਿਸਾ ਦੂਜੇ ਭਾਵ ਰੂਪੀ ਹਨੇਰ ਵਿੱਚ ਭਟਕਦਾ ਰਹਿੰਦਾ ਹੈ ਤੇ ਮਾਨਸਿਕ ਬਿਰਤੀਆਂ ਖਿੰਡੀਆਂ ਰਹਿੰਦੀਆਂ ਹਨ। ਬਿਨ ਸ਼ਬਦ ਹੈ ਪਰਮਾਈ ਹੈ, ਦੁਬਿਧਾ ਡੂਬੇ ਪੂਰ। ਵਿਚਾਰਨ ਵਾਲੀ ਗੱਲ ਇਹ ਹੈ ਕਿ ਅਸੀਂ ਇਤਨੇ ਪਾਠ ਕੀਰਤਨ ਕਰਦਿਆਂ ਹੋਇਆਂ ਸ਼ਬਦ ਦੀ ਆਤਮਕ ਰੋਸ਼ਨੀ ਤੋਂ ਵਾਂਝੇ ਹਾਂ। ਹਾਂਜੀ, ਅਸੀਂ ਇਤਨੇ ਪਾਠ ਕੀਰਤਨ ਕਰਦਿਆਂ ਹੋਇਆਂ ਵੀ ਸ਼ਬਦ ਦੀ ਆਤਮਕ ਰੋਸ਼ਨੀ ਤੋਂ ਵਾਂਝੇ ਹਾਂ। ਦੂਜੇ ਲਫ਼ਜ਼ਾਂ ਵਿੱਚ ਇਹ ਸਭ ਕੁਝ ਕਰਦਿਆਂ ਹੋਇਆਂ ਵੀ ਸਾਡਾ ਰੋਜ਼ਾਨਾ ਜੀਵਨ ਗੁਰਬਾਣੀ ਦੇ ਆਸ਼ੇ ਦੇ ਐਨ ਉਲਟ ਹੈ। ਅਸੀਂ ਰੋਜ਼ ਵਿਚਾਰਾਂ, ਵਿਕਾਰਾਂ ਦੀਆਂ ਠੋਕਰਾਂ ਖਾਂਦੇ ਹੋਏ ਦੁਖੀ ਹੋ ਰਹੇ ਹਾਂ। ਗੁਰਬਾਣੀ ਵਿੱਚ ਬਿਨ ਸ਼ਬਦੇ ਅਤੇ ਸ਼ਬਦ ਸੁਰਤ ਬਿਨ ਵਾਲੀਆਂ ਅਨੇਕਾਂ ਪੰਕਤੀਆਂ ਪੜ੍ਹਨ, ਸੁਣਨ, ਗਾਉਣ ਤੇ ਵਿਚਾਰ ਕਰਨ ਦੇ ਬਾਵਜੂਦ ਸਾਨੂੰ ਸ਼ਬਦ ਵਰਗੇ ਮਹੱਤਵਪੂਰਨ ਤੇ ਜ਼ਰੂਰੀ ਵਿਸ਼ੇ ਦੀ ਬਾਬਤ ਬੜੇ ਭੁਲੇਖੇ ਤੇ ਗਲਤ ਫਹਿਮੀਆਂ ਹਨ, ਜਿਸ ਕਾਰਨ ਅਸੀਂ ਅਗਿਆਨਤਾ ਦੇ ਅੰਧ ਗੁਬਾਰ ਵਿੱਚ ਭਟਕਦੇ ਫਿਰਦੇ ਹਾਂ। ਇਸੇ ਲਈ ਇਹਨਾਂ ਪੰਕਤੀਆਂ ਅਥਵਾ ਹੋਰ ਅਨੇਕਾਂ ਪੰਕਤੀਆਂ ਦੀ ਅੰਤਰੀ ਭਾਵਨਾ ਤੇ ਅਹਿਮੀਅਤ ਤੋਂ ਅਸੀਂ ਅਣਜਾਣ ਹਾਂ। ਅਸੀਂ ਬੇਪਰਵਾਹ, ਬੇਫਿਕਰ, ਅਗਿਆਨੀ ਮਚਲੇ ਹੋਏ ਹੋਏ ਹਾਂ। ਇਸ ਦਾ ਕਾਰਨ ਇਹ ਹੈ ਕਿ ਅਸੀਂ ਸ਼ਬਦ ਨੂੰ ਸਿਰਫ ਅਖਰੀ ਸਰੂਪ ਤਾਈਂ ਸੀਮਤ ਕੀਤਾ ਹੋਇਆ ਹੈ। ਹਾਂਜੀ, ਅਸੀਂ ਸ਼ਬਦ ਨੂੰ ਸਿਰਫ ਅਖਰੀ ਸਰੂਪ ਤਾਈਂ ਸੀਮਤ ਕੀਤਾ ਹੋਇਆ ਹੈ ਤੇ ਇਸ ਲਈ ਗੁਰਬਾਣੀ ਦੇ ਅੱਖਰਾਂ ਦਾ ਪਾਠ, ਕਥਾ ਤੇ ਕੀਰਤਨ ਕਰਨ ਵਿੱਚ ਹੀ ਸੰਤੁਸ਼ਟ ਹਾਂ। ਸ਼ਬਦ ਗੁਰਪੀਰਾ ਗੈਰ ਗੰਭੀਰਾ, ਬਿਨ ਸ਼ਬਦੇ ਜਗ ਬੋਰਾਨੰ ਅਨੁਸਾਰ ਨੁਕਤੇ ਵਾਲੀ ਗੱਲ ਤਾਂ ਸ਼ਬਦ ਦੇ ਅੰਤਰੀਵ ਅਨੁਭਵੀ ਆਤਮਕ ਗਿਆਨ ਜਾਂ ਪ੍ਰਕਾਸ਼ ਦੀ ਹੈ। ਨੁਕਤੇ ਵਾਲੀ ਗੱਲ ਸ਼ਬਦ ਦੇ ਅੰਤਰੀਵ ਅਨੁਭਵੀ ਆਤਮਕ ਗਿਆਨ ਜਾਂ ਪ੍ਰਕਾਸ਼ ਦੀ ਹੈ, ਜਿਸ ਦੀ ਬਾਬਤ ਸਾਨੂੰ ਕਦੇ ਖਿਆਲ ਹੀ ਨਹੀਂ ਆਇਆ, ਲੋੜ ਹੀ ਨਹੀਂ ਪਾਸੀ। ਇਹੀ ਵਜ੍ਹਾ ਹੈ ਕਿ ਗੁਰਬਾਣੀ ਦੇ ਇਤਨੇ ਪਾਠ ਕੀਰਤਨ ਕਰਦਿਆਂ ਹੋਇਆਂ ਵੀ ਸਾਡੇ ਮਾਨਸਿਕ ਤੇ ਆਤਮਕ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆ ਰਹੀ। ਜੇਕਰ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਥਵਾ ਸ਼ਬਦ ਦੀ ਅਨੁਭਵੀ ਵਿਚਾਰ ਕਰਕੇ ਸ਼ਬਦ ਸੁਰਤ ਦੀ ਕਮਾਈ ਕੀਤੀ ਜਾਵੇ ਤਾਂ ਆਤਮਕ ਜੀਵਨ ਵਿੱਚ ਅਵਸ਼ ਤਰੱਕੀ ਹੁੰਦੀ ਹੈ। ਹਾਂਜੀ, ਜੇ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਥਵਾ ਸ਼ਬਦ ਦੀ ਅਨੁਭਵੀ ਵਿਚਾਰ ਕਰਕੇ ਸ਼ਬਦ ਸੁਰਤ ਦੀ ਕਮਾਈ ਕੀਤੀ ਜਾਵੇ ਤਾਂ ਆਤਮਕ ਜੀਵਨ ਵਿੱਚ ਅਵਸ਼ ਤਰੱਕੀ ਹੁੰਦੀ ਹੈ। ਪਰ ਐਸੇ ਜਨ ਵਿਰਲੇ ਹੀ ਹੁੰਦੇ ਹਨ, ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਇਸ ਨੁਕਤੇ ਨੂੰ ਸਮਝਣ ਲਈ ਹੇਠਲੀ ਮਿਸਾਲ ਦਿੱਤੀ ਜਾਂਦੀ ਹੈ। ਸ਼ਬਦ ਲੈਂਪ ਦੀ ਜਗ ਰਹੀ ਲਾਟ ਵਾਂਗ ਹੈ, ਜਿਸ ਦੇ ਆਲੇ ਦੁਆਲੇ ਮਨ ਰੂਪੀ ਸ਼ੀਸ਼ੇ ਦੀ ਚਿਮਨੀ ਵਿਕਾਰਾਂ ਦੀ ਕਾਲਕ ਨਾਲ ਲੱਥਪੱਥ ਹੋਈ ਹੋਈ ਹੈ। ਸ਼ਬਦ ਤਾਂ ਆਪਣਾ ਪ੍ਰਕਾਸ਼ ਸਦਾ ਹੀ ਦਿੰਦਾ ਰਹਿੰਦਾ ਹੈ, ਪਰ ਕਾਲਕ ਕਰਕੇ ਮਨੁੱਖ ਸ਼ਬਦ ਦੇ ਪ੍ਰਕਾਸ਼ ਤੋਂ ਵਾਂਝਾ ਰਹਿੰਦਾ ਹੈ। ਲੋੜ ਸਿਰਫ ਸ਼ਰਧਾ ਭਾਵਨੀ ਦੇ ਸਾਫ ਕੱਪੜੇ ਨਾਲ ਮਨ ਰੂਪੀ ਚਿਮਨੀ ਦੀ ਅੰਦਰੂਨੀ ਕਾਲਕ ਨੂੰ ਦੂਰ ਕਰਨ ਦੀ ਹੀ ਹੈ। ਹਾਂਜੀ, ਲੋੜ ਸਿਰਫ ਸ਼ਰਧਾ ਭਾਵਨੀ ਦੇ ਸਾਫ ਕੱਪੜੇ ਨਾਲ ਮਨ ਰੂਪੀ ਚਿਮਨੀ ਦੀ ਅੰਦਰੂਨੀ ਕਾਲਕ ਨੂੰ ਦੂਰ ਕਰਨ ਦੀ ਹੀ ਹੈ। ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਜਗਿਆਸੂ ਕੇਵਲ ਮਨ ਰੂਪੀ ਚਿਮਨੀ ਨੂੰ ਬਾਰੋ ਬਾਰ ਬੇਧਿਆਨੇ ਪਾਠ ਪੂਜਾ ਨਾਲ ਤਾਂ ਰੋਜ਼ ਸਾਫ ਕਰਦੇ ਹਨ, ਪਰ ਕਾਲਕ ਅੰਦਰ ਹੋਣ ਕਰਕੇ ਚਿਮਨੀ ਸਾਫ ਨਹੀਂ ਹੁੰਦੀ ਤੇ ਨਾ ਹੀ ਸ਼ਬਦ ਦਾ ਪ੍ਰਕਾਸ਼ ਅਨੁਭਵ ਹੁੰਦਾ ਹੈ। ਤਾਂ ਤੇ ਸਪਸ਼ਟ ਹੋਇਆ ਕਿ ਸਾਵਧਾਨ ਇਕਾਗਰ ਚੀਤ ਤੇ ਸ਼ਰਧਾ ਭਾਵਨੀ ਨਾਲ ਸ਼ਬਦ ਦੀ ਕਮਾਈ ਕਰਨ ਨਾਲ ਹੀ ਸ਼ਬਦ ਦਾ ਪ੍ਰਕਾਸ਼ ਅਨੁਭਵ ਹੁੰਦਾ ਹੈ। ਹਾਂਜੀ, ਤਾਂ ਤੇ ਇਹ ਅਨੁਭਵ ਹੋਇਆ ਕਿ ਸਾਵਧਾਨ ਇਕਾਗਰ ਚੀਤ ਸ਼ਰਧਾ ਭਾਵਨੀ ਨਾਲ ਸ਼ਬਦ ਦੀ ਕਮਾਈ ਕਰਨ ਨਾਲ ਸ਼ਬਦ ਦਾ ਪ੍ਰਕਾਸ਼ ਅਨੁਭਵ ਹੁੰਦਾ ਹੈ। ਪਰ ਜੋ ਸ਼ਬਦ ਨੂੰ ਬੁੱਝਦੇ ਚੀਂਦੇ ਮਾਨਦੇ ਨਹੀਂ, ਗੁਰਬਾਣੀ ਉਹਨਾਂ ਨੂੰ ਇਉਂ ਕਟਾਖ ਕਰਦੀ ਹੈ। ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਕਰਮ ਕਰੈ ਗੁਰ ਸ਼ਬਦ ਨਾ ਪਛਾਣੈ, ਮਰ ਜਨਮੈ ਵਾਰੋ ਵਾਰਾ। ਨਾ ਸ਼ਬਦ ਬੂਝੈ ਨਾ ਜਾਣੇ ਬਾਣੀ, ਮਨਮੁਖ ਅੰਧੈ ਦੁਖ ਵਿਹਾਣੀ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਸ਼ਬਦ ਦੀ ਵਿਚਾਰ ਅਥਵਾ ਸ਼ਬਦ ਦੀ ਕਮਾਈ ਤੋਂ ਬਗੈਰ ਸਾਡੀ ਮਨ ਰੂਪੀ ਚਿਮਨੀ ਸਾਫ ਨਹੀਂ ਹੋ ਸਕਦੀ। ਸ਼ਬਦ ਦੀ ਵਿਚਾਰ ਜਾਂ ਸ਼ਬਦ ਦੀ ਕਮਾਈ ਤੋਂ ਬਗੈਰ ਸਾਡੇ ਮਨ ਰੂਪੀ ਚਿਮਨੀ ਸਾਫ ਨਹੀਂ ਹੋ ਸਕਦੀ ਤੇ ਇਸ ਤਰ੍ਹਾਂ ਅਸੀਂ ਸ਼ਬਦ ਦੇ ਪ੍ਰਕਾਸ਼ ਤੋਂ ਵਾਂਝੇ ਰਹਿੰਦੇ ਹਾਂ। ਤਾਂ ਤੇ ਆਪਣੇ ਹਿਰਦੇ ਅੰਦਰ ਇਮਾਨਦਾਰੀ ਨਾਲ ਆਪਣੇ ਆਪ ਨੂੰ ਪਰਖਣਾ ਹੈ, ਆਪਣੇ ਆਪ ਨੂੰ ਕੋਖਣਾ ਹੈ। ਹਾਂਜੀ, ਤਾਂ ਤੇ ਆਪਣੇ ਹਿਰਦੇ ਅੰਦਰ ਇਮਾਨਦਾਰੀ ਨਾਲ ਆਪਣੇ ਆਪ ਨੂੰ ਪਰਖਣਾ ਹੈ, ਕੋਖਣਾ ਹੈ ਕਿ ਉੱਚੇ ਸੁੱਚੇ ਜਿਉਂਦੇ ਜਾਗਦੇ ਰਸਮਈ ਰੁਨ ਚੁਨ ਲਾਉਂਦੇ ਅਨਹਦ ਤਤ ਸ਼ਬਦ ਦੀ ਹੋਂਦ ਨੂੰ ਅਸੀਂ ਵਿਚਾਰਿਆ, ਬੁੱਝਿਆ, ਪਹਿਚਾਨਿਆ, ਅਨੁਭਵ ਕੀਤਾ, ਮਾਣਿਆ, ਕਮਾਇਆ ਹੈ ਕਿ ਨਹੀਂ। ਕਿਸੇ ਅਕੈ ਪ੍ਰੀਤ ਪ੍ਰੇਮ ਰਸ ਚਾਓ ਸੁਖ ਸ਼ਾਂਤੀ ਵਾਲਾ ਜੀਵਨ ਬਤੀਤ ਕਰਦੇ ਹਾਂ ਜਾਂ ਨਹੀਂ। ਇਹ ਜਾਗਤ ਜੋਤ ਸਾਡੇ ਅੰਦਰ ਨਿਸਬਾਸਰ ਜਗਦੀ ਹੈ ਕਿ ਨਹੀਂ। ਅਨਹਦ ਸ਼ਬਦ ਸਾਡੇ ਅੰਦਰ ਗਜਿਆ ਹੈ ਕਿ ਨਹੀਂ। ਨਾਮ ਰਸ ਦੀ ਧੂ ਪੈਂਦੀ ਹੈ ਕਿ ਨਹੀਂ। ਜੇ ਨਹੀਂ ਤਾਂ ਸਮਝੋ ਕਿ ਗੁਰਬਾਣੀ ਵਿੱਚ ਛੁਪੇ ਹੋਏ ਅਨੁਭਵੀ ਤੱਤ ਸ਼ਬਦ ਅਥਵਾ ਨਾਮ ਨੂੰ ਅਜੇ ਤਾਈਂ ਅਸੀਂ ਵਿਚਾਰਿਆ ਹੀ ਨਹੀਂ, ਅਸੀਂ ਕਮਾਇਆ ਹੀ ਨਹੀਂ ਤੇ ਅਸੀਂ ਮਾਨਿਆ ਹੀ ਨਹੀਂ। ਗੁਰਬਾਣੀ ਵਿੱਚ ਛੁਪੇ ਹੋਏ ਅਨੁਭਵੀ ਤੱਤ ਸ਼ਬਦ ਅਥਵਾ ਨਾਮ ਨੂੰ ਅਜੇ ਤੱਕ ਅਸੀਂ ਵਿਚਾਰਿਆ ਹੀ ਨਹੀਂ, ਅਸੀਂ ਕਮਾਇਆ ਹੀ ਨਹੀਂ, ਅਸੀਂ ਮਾਣਿਆ ਹੀ ਨਹੀਂ। ਇਹਨਾਂ ਸਾਰੇ ਕਟਾਖਮਈ ਸਵਾਲਾਂ ਦਾ ਜਵਾਬ ਅਸੀਂ ਆਪਣੇ ਅੰਦਰ ਆਪ ਹੀ ਪ੍ਰਤੀਤ ਕਰਨਾ ਹੈ। ਹਾਂਜੀ, ਇਹਨਾਂ ਸਾਰੇ ਕਟਾਖਮਈ ਸਵਾਲਾਂ ਦਾ ਜਵਾਬ ਅਸੀਂ ਆਪਣੇ ਅੰਦਰ ਆਪ ਹੀ ਪ੍ਰਤੀਤ ਕਰਨਾ ਹੈ ਤੇ ਅਗਲੇਰੀ ਆਤਮਕ ਜੀਵਨ ਸੇਧ ਦੀ ਚੋਣ ਕਰਨੀ ਹੈ। ਜੇਕਰ ਅਸੀਂ ਗਊ ਨਾਲ ਆਪਣੇ ਅੰਦਰ ਝਾਤੀ ਮਾਰੀਏ ਤਾਂ ਪ੍ਰਤੱਖ ਹੋਵੇਗਾ, ਇਹ ਪ੍ਰਗਟ ਹੋਵੇਗਾ ਕਿ ਉੱਚੀ ਸੁੱਚੀ ਸ਼ਬਦ ਸੁਰਤ ਲਿਵਲੀਨ ਵਾਲੀ ਗੁਰਮਤ ਅਵਸਥਾ ਦੀ ਬਾਬਤ ਸਾਨੂੰ ਦ੍ਰਿੜ ਵਿਸ਼ਵਾਸ ਹੀ ਨਹੀਂ ਆਇਆ। ਲੋੜ ਪਿਆਸ ਜਾਂ ਭੁੱਖ ਹੀ ਨਹੀਂ ਜਾਪੀ, ਅਨੁਭਵ ਹੀ ਨਹੀਂ ਕੀਤਾ ਸ਼ਬਦ ਸੁਰਤ ਲਿਵਲੀਨ ਵਾਲੀ ਗੁਰਮਤ ਅਵਸਥਾ ਦੀ ਬਾਬਤ। ਗੁਰਬਾਣੀ ਦੀ ਅਨੁਭਵੀ ਕਸੌਟੀ ਉੱਤੇ ਸਾਡੇ ਧਾਰਮਿਕ ਜੀਵਨ ਨੂੰ ਪਰਖਿਆ ਜਾਏ ਤਾਂ ਹੇਠ ਲਿਖੇ ਮਾਨਸਿਕ ਅਤੇ ਧਾਰਮਿਕ ਰੋਗਾਂ ਦੇ ਚਿੰਨ ਸਿਮਟਮਸ ਪ੍ਰਤੱਖ ਪ੍ਰਤੀਤ ਹੋਣਗੇ। ਅਸੀਂ ਅਖਰੀ ਰੂਪ ਸ਼ਬਦ ਨੂੰ ਤੱਤ ਸ਼ਬਦ ਸਮਝੀ ਬੈਠੇ ਹਾਂ, ਅਸੀਂ ਅਖਰੀ ਰੂਪ ਸ਼ਬਦ ਨੂੰ ਹੀ ਤੱਤ ਸ਼ਬਦ ਸਮਝੀ ਬੈਠੇ ਹਾਂ। ਇਸ ਅਖਰੀ ਰੂਪ ਸ਼ਬਦ ਦੇ ਪਾਠ, ਅਖਰੀ ਰੂਪ ਸ਼ਬਦ ਦੀ ਪੂਜਾ, ਗਾਇਨ, ਕਥਾ, ਵਾਰਤਾ ਨੂੰ ਧਰਮ ਦੀ ਮੰਜ਼ਿਲ ਸਮਝੀ ਬੈਠੇ ਹਾਂ। ਗੁਰਬਾਣੀ ਨੂੰ ਦਿਮਾਗ ਨਾਲ ਸਮਝ ਕੇ ਸੰਤੁਸ਼ਟ ਹਾਂ, ਆਪਣੇ ਆਪ ਨੂੰ ਅੰਤਰੀਵ ਅਨੁਭਵੀ ਆਤਮਕ ਭਾਵਾਂ ਤੋਂ ਵਾਂਝੇ ਰੱਖਦੇ ਹਾਂ। ਅੰਤਰਮੁਖੀ ਇਲਾਹੀ ਜੀਵਨ ਤੋਂ ਅਣਜਾਣ ਬੇਪਰਵਾਹ ਹੋ ਰਹੇ ਹਾਂ, ਅੰਤਰਮੁਖੀ ਇਲਾਹੀ ਜੀਵਨ ਤੋਂ ਅਣਜਾਣ ਤੇ ਬੇਪਰਵਾਹ ਹੋ ਰਹੇ ਹਾਂ ਜਾਂ ਜਾਣ ਬੁੱਝ ਕੇ ਮਚਲੇ ਹੋਏ ਹਾਂ। ਗੁਰਬਾਣੀ ਵਿੱਚ ਦਰਸਾਇਆ ਹੋਈਆਂ ਅਨੁਭਵੀ ਅਵਸਥਾ ਨਾਮ, ਸ਼ਬਦ, ਲਿਵ, ਆਤਮਕ ਆਨੰਦ, ਮਹਾਰਸ ਅਨਹਦ ਤੁਨੀ ਤੋਂ ਕੋਰੇ ਹਾਂ। ਅਸੀਂ ਸਿਮਰਨ, ਸੇਵਾ, ਲਿਵ, ਸ਼ਬਦ ਸੁਰਤ ਦੇ ਅਖਰੀ ਅਰਥ ਕੱਢ ਕੇ ਬਾਰਮੁਖੀ ਵਾਦ ਵਿਵਾਦਾਂ ਵਿਖੇਵਿਆਂ ਵਿੱਚ ਫਸੇ ਹੋਏ ਹਾਂ ਤੇ ਅੰਤਰਮੁਖੀ ਹੋਣ ਦਾ ਸਾਨੂੰ ਕਦੇ ਖਿਆਲ ਨਹੀਂ ਆਇਆ ਤੇ ਨਾ ਹੀ ਕੋਈ ਲੋੜ ਪਾਸਦੀ ਹੈ। ਇਸ ਤਰ੍ਹਾਂ ਅਸੀਂ ਇਹਨਾਂ ਬਾਹਰਲੀਆਂ ਕਰਮ ਕਾਂਡ ਦੇ ਸਾਧਨਾਵਾਂ ਨੂੰ ਮੰਜ਼ਿਲ ਮੰਨੀ ਬੈਠੇ ਹਾਂ ਤੇ ਇਸੇ ਵਿੱਚ ਸੰਤੁਸ਼ਟ ਹਾਂ। ਇਸ ਝੂਠੀ ਤਸੱਲੀ ਦੀ ਵਜ੍ਹਾ ਨਾਲ ਅਸੀਂ ਇਲਾਹੀ ਪ੍ਰਕਾਸ਼ ਦੀਆਂ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ। ਅਸੀਂ ਇੰਨੇ ਸੁਖ ਰਹਿਣੀ ਹੋ ਗਏ ਹਾਂ ਕਿ ਆਪਣੇ ਨਿੱਤ ਦੇ ਧਾਰਮਿਕ ਕਰਮ ਕਾਂਡਾਂ ਤੋਂ ਇਲਾਵਾ ਹੋਰ ਕਿਸੇ ਕਿਸਮ ਦੀ ਕਾਲਨਾ ਕਰਨ ਨੂੰ ਤਿਆਰ ਹੀ ਨਹੀਂ ਤੇ ਨਾ ਹੀ ਸਾਡੇ ਕੋਲ ਸਮਾਂ ਹੈ, ਕਿਉਂਕਿ ਅਸੀਂ ਮੈਂ ਮੇਰੀ ਦੇ ਅਧੀਨ ਫਜ਼ੂਲ ਦੁਨਿਆਵੀ ਰੁਝੇਵੇਂ ਵਧਾ ਕੇ ਮਾਇਆ ਵਿੱਚ ਗਲਤਾਨ ਹੋ ਰਹੇ ਹਾਂ। ਅਸੀਂ ਆਪਣੀ ਤੀਖਣ ਬੁੱਧੀ ਨਾਲ ਸ਼ਬਦ ਦੇ ਦਿਮਾਗੀ ਗਿਆਨ ਨੂੰ ਤਾਂ ਸਮਝ ਲੈਂਦੇ ਹਾਂ, ਅਸੀਂ ਆਪਣੀ ਤੀਖਣ ਬੁੱਧੀ ਨਾਲ ਸ਼ਬਦ ਦੇ ਦਿਮਾਗੀ ਗਿਆਨ ਨੂੰ ਤਾਂ ਸਮਝ ਲੈਂਦੇ ਹਾਂ, ਪਰ ਅੰਤਰ ਆਤਮੇ ਅਨੁਭਵ ਤਾਈਂ ਪਹੁੰਚਣ ਲਈ ਅੰਤਰਮੁਖੀ ਹੋ ਕੇ ਅਟੁੱਟ ਨਾਮ ਸਿਮਰਨ ਤੇ ਸ਼ਬਦ ਦੀ ਕਮਾਈ ਕਰਨ ਤੋਂ ਜਾਣ ਬੁੱਝ ਕੇ ਕੰਨੀ ਕਤਰਾਉਂਦੇ ਹਾਂ ਜਾਂ ਮਚਲੇ ਹੋਏ ਹੋਏ ਹਾਂ। ਹਾਂਜੀ, ਅਸੀਂ ਆਪਣੀ ਤੀਖਣ ਬੁੱਧੀ ਨਾਲ ਸ਼ਬਦ ਦੇ ਦਿਮਾਗੀ ਗਿਆਨ ਨੂੰ ਤਾਂ ਸਮਝ ਲੈਂਦੇ ਹਾਂ, ਪਰ ਅੰਤਰ ਆਤਮੇ ਅਨੁਭਵ ਤਾਈਂ ਪਹੁੰਚਣ ਲਈ ਅੰਤਰਮੁਖੀ ਹੋ ਕੇ ਅਟੁੱਟ ਨਾਮ ਸਿਮਰਨ ਤੇ ਸ਼ਬਦ ਕਮਾਈ ਕਰਨ ਤੋਂ ਜਾਣ ਬੁੱਝ ਕੇ ਕੰਨੀ ਕਤਰਾਉਂਦੇ ਹਾਂ ਤੇ ਮਚਲੇ ਹੋਏ ਰਹਿੰਦੇ ਹਾਂ। ਪਰ ਨਾਮ ਦੇ ਮਹਾਰਸ ਨੂੰ ਮਾਨਣ ਲਈ ਅਤਿਅੰਤ ਮਿਹਨਤ, ਅਤਿਅੰਤ ਕਾਲਨਾ ਦੀ ਲੋੜ ਹੈ। ਨਾਮ ਦੇ ਮਹਾਰਸ ਨੂੰ ਮਾਨਣ ਲਈ ਅਤਿਅੰਤ ਮਿਹਨਤ ਤੇ ਅਤਿਅੰਤ ਕਾਲਨਾ ਦੀ ਲੋੜ ਹੈ। ਕੋਈ ਵਿਰਲੇ ਭਾਗਾਂ ਵਾਲੇ ਗੁਰਮੁਖ ਜਨ ਜਿਨ੍ਹਾਂ ਨੂੰ ਸੱਚੀ ਸੁੱਚੀ ਜਿਉਂਦੀ ਜਾਗਦੀ ਸ਼ਬਦ ਸੁਰਤ ਵਿੱਚ ਪਰੋਤੀ ਹੋਈ ਸਤ ਸੰਗਤ ਪ੍ਰਾਪਤ ਹੋਈ ਹੈ ਤੇ ਜਿਨ੍ਹਾਂ ਦੇ ਕੋਮਲ ਨਿਰਮਲ ਹਿਰਦਿਆਂ ਨੇ ਗੁਰਬਾਣੀ ਤੇ ਸ਼ਬਦ ਦੀ ਚੋਟ ਖਾਂਦੀ ਹੈ ਉਹ ਨਾਮ ਅਭਿਆਸ ਕਮਾਈ ਵਿੱਚ ਲੱਗਦੇ ਹਨ। ਹਾਂਜੀ, ਕੋਈ ਵਿਰਲੇ ਭਾਗਾਂ ਵਾਲੇ ਗੁਰਮੁਖ ਜਨ ਜਿਨ੍ਹਾਂ ਨੂੰ ਸੱਚੀ ਸੁੱਚੀ ਜਿਉਂਦੀ ਜਾਗਦੀ ਸ਼ਬਦ ਸੁਰਤ ਵਿੱਚ ਪਰੋਤੀ ਹੋਈ ਸਤਸੰਗਤ ਪ੍ਰਾਪਤ ਹੋਈ ਹੈ ਤੇ ਜਿਨ੍ਹਾਂ ਦੇ ਕੋਮਲ ਹਿਰਦਿਆਂ ਤੇ ਗੁਰਬਾਣੀ ਤੇ ਸ਼ਬਦ ਦੀ ਚੋਟ ਖਾਧੀ ਹੈ ਉਹੀ ਨਾਮ ਅਭਿਆਸ ਵਿੱਚ ਲੱਗਦੇ ਹਨ, ਨਾਮ ਅਭਿਆਸ ਕਮਾਈ ਵਿੱਚ ਲੱਗਦੇ ਹਨ। ਉਹਨਾਂ ਦੀ ਸੁਰਤ ਹੀ ਸ਼ਬਦ ਨੂੰ ਵਿਚਾਰ ਚੀਨ ਸੀਜ ਪਹਿਚਾਣ ਕੇ ਆਪਣੇ ਜੀਵਨ ਦੀ ਅਸਲੀ ਆਤਮਕ ਸੇਧ ਲੈ ਕੇ ਟੀਸੀ ਜਾਂ ਮੰਜ਼ਿਲ ਤੱਕ ਪਹੁੰਚਦੀ ਹੈ। ਪਰ ਇਹੋ ਜਿਹੇ ਬਖਸ਼ੇ ਹੋਏ ਗੁਰਮੁਖ ਪਿਆਰੇ ਵਿਰਲੇ ਹੀ ਹੁੰਦੇ ਹਨ। ਹਾਂਜੀ, ਇਹੋ ਜਿਹੇ ਬਖਸ਼ੇ ਹੋਏ ਗੁਰਮੁਖ ਪਿਆਰੇ ਵਿਰਲੇ ਹੀ ਹੁੰਦੇ ਹਨ। ਵਿਰਲੇ ਕੋ ਗੁਰ ਸ਼ਬਦ ਬੁਝਾਏ, ਗੁਰ ਕਾ ਸ਼ਬਦ ਕੋ ਵਿਰਲਾ ਬੁਝੈ, ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਗੁਰਮੁਖ ਵਿਰਲਾ ਕੋਈ ਬੁਝੈ, ਸ਼ਬਦੇ ਰਿਹਾ ਸਮਾਈ। ਇਸ ਤਰ੍ਹਾਂ ਸ਼ਬਦ ਦੇ ਸੁਣਨ ਦੀ ਬਾਬਤ ਵੀ ਦਿਮਾਗੀ ਭੁਲੇਖੇ ਪਏ ਹੋਏ ਹਨ। ਜਿਸ ਤਰ੍ਹਾਂ ਕਿ ਇਸ ਲੇਖ ਦੇ ਆਦਿ ਵਿੱਚ ਦੱਸਿਆ ਗਿਆ ਹੈ ਕਿ ਸਾਡੇ ਹਰ ਇੱਕ ਸੂਖਮ ਖਿਆਲ ਦਾ ਸੋਮਾ ਸਾਡਾ ਮਨ ਤੇ ਸੀਮਤ ਬੁੱਧੀ ਹੈ, ਜਿਸ ਦਾ ਪ੍ਰਗਟਾਓ ਅਸਥੂਲ ਅੱਖਰਾਂ ਜਾਂ ਬੋਲੀ ਵਿੱਚ ਕੀਤਾ ਜਾਂਦਾ ਹੈ, ਤੇ ਇਹਨਾਂ ਅੱਖਰਾਂ ਵਾਲੇ ਖਿਆਲਾਂ ਤੇ ਭਾਵਨਾਵਾਂ ਨੂੰ ਸਾਡੀ ਬੁੱਧੀ ਹੀ ਸਮਝਦੀ ਹੈ, ਸਾਡੀ ਬੁੱਧੀ ਕੋਖਦੀ ਹੈ। ਪਰ ਗੁਰਬਾਣੀ ਤੁਰੋਂ ਆਤਮ ਮੰਡਲਾਂ ਵਿੱਚੋਂ ਉਪਜੀ ਹੋਣ ਕਰਕੇ ਸਾਡੀ ਸੀਮਤ ਬੁੱਧੀ ਦੀ ਸਮਝ ਤੇ ਪਕੜ ਤੋਂ ਪਰੇ ਹੈ। ਹਾਂਜੀ, ਗੁਰਬਾਣੀ ਤੁਰੋਂ ਆਤਮਕ ਮੰਡਲ ਵਿੱਚੋਂ ਉਪਜੀ ਹੋਣ ਕਰਕੇ ਸਾਡੀ ਸੀਮਤ ਬੁੱਧੀ ਦੀ ਸਮਝ ਤੇ ਪਕੜ ਤੋਂ ਪਰੇ ਹੈ। ਇਸ ਇਲਾਹੀ ਗੁਰਬਾਣੀ ਨੂੰ ਅਨੁਭਵ ਦੁਆਰਾ ਸਮਝਿਆ ਸੀਜਿਆ ਜਾਣਿਆ ਚੀਨਿਆ ਪਹਿਚਾਨਿਆ ਜਾਂ ਵਿਚਾਰਿਆ ਜਾ ਸਕਦਾ ਹੈ। ਇਲਾਹੀ ਗੁਰਬਾਣੀ ਨੂੰ ਅਨੁਭਵ ਦੁਆਰਾ ਸੀਜਿਆ ਸਮਝਿਆ ਜਾਣਿਆ ਚੀਨਿਆ ਪਹਿਚਾਨਿਆ ਜਾਂ ਵਿਚਾਰਿਆ ਜਾ ਸਕਦਾ ਹੈ। ਸ਼ਬਦ ਚੀਨ ਸੁਖ ਪਾਇਆ ਸੱਚੇ ਨਾਏ ਪਿਆਰ, ਸਤਿਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ। ਸ਼ਬਦ ਚੀਨ ਤਿਖ ਉਤਰੈ ਮਨ ਲੈ ਰਜਾਏ। ਜਦੋਂ ਤਾਈਂ ਸਾਡੀ ਬਿਰਤੀ ਸੁਰਤੀ ਬਾਰਮੁਖੀ ਹੈ, ਅਸੀਂ ਇਹਨਾਂ ਸਰੀਰਕ ਕੰਨਾਂ ਨਾਲ ਸ਼ਬਦ ਅਥਵਾ ਗੁਰਬਾਣੀ ਸੁਣੀ ਹੈ। ਹਾਂਜੀ, ਜਦੋਂ ਤਾਈਂ ਸਾਡੀ ਬਿਰਤੀ ਸੁਰਤੀ ਬਾਰਮੁਖੀ ਹੈ, ਅਸੀਂ ਇਹਨਾਂ ਸਰੀਰਕ ਕੰਨਾਂ ਨਾਲ ਸ਼ਬਦ ਅਥਵਾ ਗੁਰਬਾਣੀ ਸੁਣੀ ਹੈ। ਪਰ ਜਦੋਂ ਸ਼ਬਦ ਸੁਰਤ ਦੇ ਮੇਲ ਦੁਆਰਾ ਸਾਡੀ ਬਿਰਤੀ ਸੁਰਤੀ ਅੰਤਰਮੁਖੀ ਹੋ ਜਾਵੇ, ਤਾਂ ਸਾਡੇ ਅੰਤਰ ਆਤਮੇ ਅਨੁਭਵ ਵਿੱਚ ਉਹ ਸ਼ਬਦ ਦੀ ਅਨਹਦ ਧੁਨੀ ਸੁਣਾਈ ਦਿੰਦੀ ਹੈ, ਜਿਸ ਨੂੰ ਗੁਰਬਾਣੀ ਵਿੱਚ ਸ਼ਬਦ ਧੁਨੀ ਅਨਹਦ ਨਾਦ ਅਨਹਦ ਚੁਨਕਾਰ ਅਨਹਦ ਧੁਨੀ ਤੇ ਨਾਮ ਦੱਸਿਆ ਗਿਆ ਹੈ। ਜਿਸ ਤਰ੍ਹਾਂ ਕਿ ਹੇਠ ਲਿਖੀਆਂ ਪੰਕਤੀਆਂ ਵਿੱਚ ਦਰਜ ਹੈ, ਪਿਰ ਰਿਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ, ਦਸਵੇਂ ਨਿਜ ਕਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੈ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਸਾਡੇ ਸਰੀਰਕ ਕੰਨ ਤਾਂ ਸਿਰਫ ਬੋਲੀ ਤੇ ਅਖਰੀ ਸ਼ਬਦ ਹੀ ਸੁਣ ਸਕਦੇ ਹਨ। ਹਾਂਜੀ, ਸਾਡੇ ਸਰੀਰਕ ਕੰਨ ਤਾਂ ਸਿਰਫ ਬੋਲੀ ਤੇ ਅਖਰੀ ਸ਼ਬਦ ਹੀ ਸੁਣ ਸਕਦੇ ਹਨ, ਪਰ ਆਤਮਕ ਅਨਹਦ ਧੁਨੀ ਜਾਂ ਅਨਹਦ ਸ਼ਬਦ ਸੁਣਨ ਤੋਂ ਅਸਮਰਥ ਹਨ। ਇਹ ਤਾਂ ਅੰਤਰ ਆਤਮੇ ਅਨੁਭਵੀ ਖੇਲ ਹੈ, ਜੋ ਕਿ ਅੰਤਰਮੁਖੀ ਸਿਮਰਨ ਦੁਆਰਾ ਸ਼ਬਦ ਸੁਰਤ ਲਿਵਲੀਨ ਹੋ ਕੇ ਪ੍ਰਾਪਤ ਹੋ ਸਕਦੀ ਹੈ। ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਗੁਰਬਾਣੀ ਵਿੱਚ ਦਰਸਾਏ ਅੰਤਰਮੁਖੀ ਸਿਮਰਨ ਦੁਆਰਾ ਸ਼ਬਦ ਸੁਰਤ ਲਿਵਲੀਨ ਦੇ ਤਾਕੀਦੀ ਹੁਕਮ ਤੋਂ ਬਿਲਕੁਲ ਬੇਖਬਰ, ਬਿਲਕੁਲ ਅਣਜਾਣ, ਅਵੇਸਲੇ, ਲਾਪਰਵਾਹ ਜਾਂ ਜਾਣਬੁੱਝ ਕੇ ਮਚਲੇ ਹੋਏ ਬੈਠੇ ਹਾਂ। ਅਸੀਂ ਗੁਰਬਾਣੀ ਵਿੱਚ ਦਰਸਾਏ ਅੰਤਰਮੁਖੀ ਸਿਮਰਨ ਦੁਆਰਾ ਸ਼ਬਦ ਸੁਰਤ ਲਿਵਲੀਨ ਦੇ ਤਾਕੀਦੀ ਹੁਕਮ ਤੋਂ ਬਿਲਕੁਲ ਬੇਖਬਰ, ਬਿਲਕੁਲ ਅਣਜਾਣ, ਅਵੇਸਲੇ, ਲਾਪਰਵਾਹ, ਜਾਣਬੁੱਝ ਕੇ ਮਚਲੇ ਹੋਏ ਬੈਠੇ ਹਾਂ ਤੇ ਬਾਰਮੁਖੀ मुर्दे फोके रुखे सुखे साधना विच संतुष्ट होके फसे हुए हाँ, जिसका नतीजा ये है कि असी गुरबाणी दी आत्मक रोशनी तो वांझे जा रहे हाँ। गुरबाणी अथवा शब्द दे जग चानन नू असी सोने सोने कीमती रुमालियां विच लपेट के बंद रखिया होया है। हाँ जी, असी गुरबाणी अथवा शब्द दे जग चानन नू सोने सोने कीमती रुमालियां विच लपेट के बंद रखिया होया है। ते इस विचले आत्मक ज्ञान रूपी इलाही चानन तो सिर्फ अपने आप नू ही नहीं वांझिया रखिया, बल्कि जगत नू भी एओ जे उच्चम उच्चे एओ जे सूचम सूचे इलाही निर्मल प्रकाश तो सखणे रखिया होया है। सतगुरां ने गुरबाणी विच परमात्मा गुरु शब्द नाम साध संत आदि दे हर विषय प्रति दोनों पक्षी विचार बख्शे हन। एक पक्ष विच तां सतगुरां ने परमात्मा गुरु शब्द नाम साध संगत दे लड़ लगन लई प्रेरणा कीती है। एक पक्ष विच सतगुरां ने परमात्मा गुरु शब्द नाम साध संगत दे लड़ लगन लई प्रेरणा कीती है ते इन्हां दियां बरकतां दा जिक्र करके शरदा भाव नहीं दर्शाई है, ते दूसरे पक्ष विच इन्हां तों बेमुख होण करके जो तकलीफां जो दुख भोगने पैंदे हन उन्हां दा विस्तार सहित जिक्र करके ताड़ना भी कीती है। इस तरह सतगुरां ने फायदे ते नुकसान दृढ़ा के दृढ़ करा के जिज्ञासु दी विवेक बुद्धि जगाउण लई प्रेरणा कीती है। हाँ जी, इस तरह सतगुरां ने फायदे ते नुकसान दृढ़ करा के जिज्ञासु दी विवेक बुद्धि जगाउण लई प्रेरणा कीती है ते सही आत्मक जीवन सेध दी चोण आसान ते स्पष्ट कर दिती है। शब्द दी अनुपवी विचार तो बगैर मनुख हमेशा दुख भोगदा रहिंदा है। शब्द दी अनुपवी विचार तो बगैर मनुख हमेशा दुख भोगदा रहिंदा है, भावें वह अनेकां किस्म दे धार्मिक कर्म कांड भी करदा रहे। नाम संगमन प्रीत न लावै कोट कर्म कर तो नरक जावै, शब्द न चीने सदा दुख हर दरगे पथ खोए, बिन शब्द जग दुखिया फिरे मन मुखान हो गई खाए, सतगुर की प्रतीत ना आईया शब्द ना लगो पाओ, सतगुर की प्रतीत ना आईया शब्द ना लागो पाओ, उसनु सुख ना उपजे पावे सौ गेड़ा आवो जाओ। शब्द दी कमाई तो बगैर जग्यासु दे अनेका कर्म धर्म थाए नहीं पेंदे, ओ परमा दे जंगल विच पटकदा रहंदा है। बिन शब्द है परमाई है दुविधा डोबे पूर, शब्द तो बिना आवन जान या जम्मन मरण नहीं कटिया जा सकता, जीव अनेकां जूना विच भटकदा रहिंदा है शब्द तो बिना। बिन शब्द है अंतर आनेरा ना वस्त लह ना चूके फेरा, सतगुर जिना ना सेवियो शब्द ना लगो प्यार, फिर जूनी पाई है विष्टा सदा खुआर, साध संगत गुर शब्द बिन लख चौरासी जून पवावे, पावे कोई अनेकां धार्मिक साधन अपनाउंदा फिरे पर शब्द दी कमाई तो बगैर जम काल या मौत दा संताप ते डर मन विचो नहीं निकल सकदा, बिन शब्द है पैर रतिया सब जो ही जम काल जियो, जब लग शब्द भेद नहीं आया तब लग काल संताए, शब्द तो बगैर मनुख अंदरों बारों औगणा पापा पैड़े कर्मा त्रिश्ना कारण तप तप के खपदा रहिंदा है। शब्द तो बगैर इना विकारा करके वो सच्चे मार्ग तो भटक जांदा है। गुर का शब्द विसारिया दूजे पाए रचन, तिसना पुख ना उतरे अंदिन जलत फिरन, शब्द दे प्रकाश तो बिना जीवन विच अंध गुबार अथवा परम छाया रहिंदा है। शब्द दे प्रकाश तो बिना जीवन विच अंध गुबार अथवा भरम छाया रहिंदा है। बुद्धि विवेकहीन हो जाती है, उसनू माड़े चंगे बिख अमृत की पहचान नहीं रहिंदी। बाज गुरु गुबार है, बिन शब्द बूझ न पाए, बिन शब्द अंतर आनेरा, ना वस्त लह ना चूके फेरा, बिन शब्द सब अंध अंधेरा, गुरमुख किसे बुझाएंदा। शब्द दे अनुपवी प्रकाश तो बगैर माई की अंध गुबार परम दुबिधा उपजदी है, जिस कारण मनुख दुनियावी रसा कसा विच फसिया रहिंदा है। शब्द विसारन तिन्ना ठौर न ठाओ, परम भूले ज्यों सुंजे कर काओ। शब्द दे अनुपवी प्रकाश तो बगैर सतगुर दी श्रद्धा पावनी या प्रतीत नहीं आउंदी। मनुखी बुद्धि ईरखा द्वैत दी भावना विच गलतान हो जांदी है, इस तरह मानसिक तनाव बनिया रहिंदा है। शब्द दे अनुपवी प्रकाश तो बगैर सतगुर की प्रतीत न आईया, शब्द न लागो पाओ। बिन शब्द सब दूजे लागे, देखो हृदय विचार। शब्द दे प्रकाश तो बिना नाम दा रस नहीं आउंदा, हिरदा आत्मक अनंतों वांझा रहिंदा है। रंग न राता रस नहीं माता, बिन गुर शब्द है जल बल ताता। शब्द ही ना उपजे अनुसार, शब्द तो ही नाम उपजदा है। दूजे लफ्जां विच शब्द दी विचार ते कमाई बगैर नाम दी प्राप्ति नहीं हो सकती। शब्द दा स्वाद चखण तो बगैर जीव दा जीवन फिक्का हो जांदा है, भगती थाए नहीं पैंदी। बिन शब्द नाम न पाए कोई, गुर कृपा मन वसावणिया। शब्द दी सूझ बूझ तो बगैर दुनिया अज्ञानता अथवा भरम दी नींद विच सुती रहिंदी है, जिस कारण उना दा अमोलक जीवन अजाई जांदा है। जग सूता मर आवे जाए, बिन गुर शब्द न सोझी पाए। बहुत सारे लोग शांति अते आत्मक तरक्की लई अनेकां धर्म कर्म भी करदे हन, पर शब्द तो बिना इह सारी कालना व्यर्थ जांदी है ते उना दा कोई कारज नहीं सवरदा। सतगुर पुरख न मन्नेओ, शब्द न लगो प्यार, इसनान दात जेता करे दूजे पाए खुआर। हर मनुख शांति पूर्वक सफल जीवन बिताना चाहुंदा है, हर मनुख शांति पूर्वक सफल जीवन बिताना चाहुंदा है, जिसलिए ओ अनेकां टंगा नाल संसारक ते परमार्थक कालना भी करदा है। पर शब्द तो बिना मन दा टिकाओ या शांति नहीं मिलदी। मनुख अपना हलत पलत गवा के अंत नू पसमे दी ढेरी हो जांदा है। शब्द तो बिना बिन गुर शब्द मन नहीं ठौरा, बिन शब्द पसमे की टेरी खेहू खेर लाएंदा। शब्द दी टेक तो बिना विकारां ते माई की बंधना तो मुक्ति नहीं मिल सकती। बिन गुर शब्द न छूटी है, देखो विचारा। होमे दीर्घ रोग है, इस होमे दे परम विच जीव मैं मेरी विच फस के अनेकां दुख कलेश सहेड़ लैंदा है। पावे मनुख इस होमे दे कंडे नू कड्डन लई अनेकां धार्मिक कर्म कांड करदा है, पर शब्द तो बेमुख होके ए दीर्घ होमे रोग हरगिज दूर नहीं हो सकदे। हों हों कर दी सब फिरे, बिन शब्द हों न जाए। शब्द दे अनुपव प्रकाश द्वारा तत् ज्ञान दी प्राप्ति हुंदी है। शब्द तो बगैर होर कच्चियां दिमागी फिलासफियां दी फोकी कथनी बदनी व्यर्थ है। मन दी मैल लाउन लई अनेकां तीर्थां दे इशनान धर्म कर्म कीते जांदे हन, पर शब्द दी अंतरमुखी कमाई तो बगैर मन दी मैल नहीं उतरदी। बिन शब्द दे मैल न उतरे, मर जन्म होए खुआर। शब्द सुरत दे मेल तो बगैर असी आत्मक तौर ते अन्ने बोले हां, माया दियां ठोकरां खा खा के दुखी हुंदे हां। बिन शब्द आप न जा पई, सब अंधी पाई। सच्चा शब्द न पछानियो, सुपना गया विहाए। सुंजे कर का पावना, ज्यों आप आया त्यों जाए। साध संगत विच शब्द दी अटूट कमाई तो बगैर आत्मक अडोलता प्राप्त नहीं होंदी। बिन शब्द थिर को नहीं बूझे सुख होई। सतगुरा ने मनुख नू बार बार ए दृढ़ाया है कि मन तू जोत स्वरूप है, अपना मूल पछाण, पर अपना आपा गुर शब्द ते साध संगत बिना पछाणिया नहीं जा सकता। बिन शब्द आप ना जा पाई, सब अंधी पाई। साध संगत विच शब्द दी कमाई तो बगैर प्रभु दी दरगे विच मान नहीं मिलदा। साध संगत विच शब्द दी कमाई तो बगैर प्रभु दी दरगा विच मान नहीं मिलदा, बल्कि सजा मिलदी है। जब लग शब्द ना पेदी है, क्यों सो है गुरुद्वार। प्रभु आप प्रेम स्वरूप है, उसका शब्द प्रेम स्वरूप है, इसलिए शब्द तो बिना नाम नाल प्यार नहीं पैंदा। सारे धर्म कर्म फोक के बद्दा चट्टी दिखावे मात्र रसनी रटन ही हंदे हन। शब्द सुरत दी कमाई तो बगैर उच्चा सुच्चा आचरण नहीं बन सकता, ना ही सच्चे मैल दी पछान हो सकती है। बिन शब्दे आचार ना किन ही पाया। बिन शब्दे गुर शब्द दी कमाई तो बगैर प्रभु नाल मिलाप नहीं हो सकता। हां जी, गुर शब्द दी कमाई तो बगैर प्रभु नाल मिलाप नहीं हो सकता। बिन शब्द है पिर ना पाई है बिरथा जन्म गवाए। हां जी, शब्द दी सूझ बिना, शब्द दी बूझ बिना, शब्द दी पहचान बिना, शब्द दी विचार बिना, शब्द दी कमाई बिना, शब्द दी प्यास बिना, शब्द दे स्वाद बिना, शब्द विच पिज्जे बिना, शब्द सुरत दे मेल बिना, शब्द सुरत लिव बिना, शब्द दी चोट बिना, शब्द दे प्रकाश बिना, जीव दे सब धर्म कर्म फोकट हन। कथनी बदनी व्यर्थ है, जन्म अकार्थ है, सदा दुख है, आवा गवन दे गेड़ विच भटकदा है, परम पुलावा है, मुक्ति नहीं शांति नहीं, आत्मक मौत है, जमा दी सजा है, शब्द दी सूझ बिना। इत्थे ही बस नहीं, शब्द तो बेमुख होके जीव ईरखा द्वैत विच सड़दा है, फिक्का बोलदा है, पुलदा फिरदा है, क्रोध तृष्णा विच तप तप के खपदा है, पूतना ते बेताला है, अन्ना बोला है, शब्द दी सूझ बिना। औगणा भरपूर है, शब्द तो बेमुख होके जीव औगणा भरपूर है, रस कस विच गलतान रहंदा है, मन दी मैल नहीं उतरदी, भव सागर विच गोते खांदा है, माया विच पलच पलच के खुआर होंदा है, झूठे तंदे मोह विच फसिया रहंदा है, विकारां दे घुम्मन घेर विच फस जांदा है, नाम रस तो कोरा होंदा है, हिरदा नहीं पिघलदा। शब्द दी तो बेमुख होके हिरदा नहीं पिघलदा, प्रभु प्रेम तो वांझा रहंदा है, सतगुर ते प्रतीत नहीं आउंदी। होमे दा रोगी है, मैं मेरी विच दुखी होंदा है, आचरणहीन है, अंधेर खाते विच जीवन बतीत करदा है, अपना आप नहीं पहचान सकदा। शब्द तो बेमुख होके जीव अपना आप नहीं पहचान सकदा, निज कर मैल विच वासा नहीं हो सकदा, आत्मक आनंद दे खेड़े तो वांझा रहंदा है। शब्द तो बेमुख होके प्रभु मिलाप तो वांझा रहंदा है, हालत पलत गवा बैठदा है, जमा दे वस पैंदा है, जमा दी मार खांदा है, आवागवन दे गेड़ विच प्या रहंदा है। गुरबाणी विचार नंबर 63 शब्द पाग 6 गुरु रूप साध संगत जी गुरमुख प्यारे बाऊ जिया ने आप गुरबाणी अनुसार जीवन ज्यो के ये आत्मक अनुभवी लिखता लिखिया हन। 132 लिखता हन, 13 किताबां दे सैट दे रूप विच। सारिया लिखता दी पेटा सिर्फ 130 रुपए रखी है। सारिया लिखता पंजाबी ते हिंदी विच उपलब्ध हन, 5 लिखता इंग्लिश विच अवेलेबल हन। सो आओ इन्हां नूं बार बार पढ़िए, अपने जीवन नूं सही आत्मक सेध दईए, सतगुरु जी दीआं खुशियां प्राप्त करिए, आया जीवन सफला करिए। वाहेगुरु जी का खालसा, वाहेगुरु जी की फतेह।